ਆਤਮ ਉਪਦੇਸ਼। ਫਿਰ ਲੇਖਕ ਨੇ ਬੇਨਤੀ ਕੀਤੀ, ਮਹਾਰਾਜ ਸੂਖਮ ਸਰੀਰ ਦਾ ਕਦੋਂ ਭਾਵ ਹੁੰਦਾ ਹੈ? ਆਪ ਜੀ ਨੇ ਕਿਹਾ, ਪ੍ਰਾਰਬਧ ਦੇ ਖਤਮ ਹੋਇਆ ਗਿਆਨਬਾਨ ਦਾ ਸੂਖਮ ਸਰੀਰ ਕਿਸੇ ਲੋਕ ਨੂੰ ਕਵਨ ਨਹੀਂ ਕਰਦਾ। ਪ੍ਰਾਣਾ ਦੇ ਅੰਤ ਸਮੇਂ ਉਸ ਦਾ ਭਾਵ ਹੋ ਕੇ ਤੱਤਾਂ ਚ ਤੱਤ ਮਿਲ ਜਾਂਦੇ ਹਨ। ਯਥਾ ਤੁਰਦੇ ਕਉ ਤੁਰਦਾ ਮਿਲਾ, ਉੱਡਦੇ ਕਉ ਉੱਡਤਾ, ਜੀਵਤੇ ਕਉ ਜੀਵਤਾ ਮਿਲਾ, ਮੂਹੇ ਕਉ ਮੂਆ, ਭਾਵ ਤੁਰਦੇ ਜਲ ਤੱਤ ਵਿਚ ਜਲ ਦਾ ਅੰਸ਼ ਮਿਲ ਜਾਂਦਾ ਹੈ, ਉੜਤਾ ਪਵਨ ਤੱਤ ਵਿਚ ਪਵਨ ਦੀ ਅੰਸ਼ ਮਿਲ ਜਾਂਦੀ ਹੈ, ਜੀਵਤ ਅਗਨ ਤੱਤ ਵਿਚ ਅਗਨੀ ਦਾ ਅੰਸ਼ ਮਿਲ ਜਾਂਦਾ ਹੈ, ਮੂਹੇ ਕਾਸ਼ ਤੱਤ ਵਿਚ ਕਾਸ਼ ਦਾ ਅੰਸ਼ ਮਿਲ ਜਾਂਦਾ ਹੈ, ਇਸੇ ਤਰ੍ਹਾਂ ਪ੍ਰਿਥਵੀ ਵਿਚ ਪ੍ਰਿਥਵੀ ਤੱਤ ਦਾ ਅੰਸ਼ ਮਿਲ ਜਾਂਦਾ ਹੈ। ਭਾਵ ਪ੍ਰਾਰਬਧ ਦੇ ਅੰਤ ਹੋਇਆ ਸੂਖਮ ਸਰੀਰ ਦਾ ਅਨੁਭਵ ਹੁੰਦਾ ਹੈ। ਯਥਾ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ, ਜਿਸਨੇ ਕਾਰਨ ਰੂਪ ਬ੍ਰਹਮ ਨੂੰ ਆਪਣਾ ਆਤਮ ਰੂਪ ਨਿਸ਼ਚੇ ਕੀਤਾ ਹੈ, ਉਸ ਗਿਆਨਵਾਨ ਤੱਤ ਬੇਤੇ ਦੀ ਸ਼ਲਾਘਾ ਕਰੀਏ। ਪਰ ਜਿਤਨਾ ਚਿਰ ਜੀਵ ਭਾਵਨਾ ਬਣੀ ਹੈ ਆਪਣੇ ਅਸਲੀ ਸਰੂਪ ਵਿਚ ਨਿਸ਼ਠਾ ਨਹੀਂ, ਉਤਨਾ ਚਿਰ ਬਾਛਨਾ ਦਾ ਬੱਧਾ ਅਨੇਕ ਪ੍ਰਕਾਰ ਦੀਆਂ ਜੂਨਾਂ ਵਿਚ ਭਰਮਦਾ ਹੈ, ਅਤੇ ਪ੍ਰਾਣਾ ਦੇ ਅੰਤ ਸਮੇ ਵੀ ਜਿਸ ਗੋਲ ਕਰਾਈ ਸੂਖਮ ਸਰੀਰ ਦੇ ਸਹਿਤ ਜੀਵ ਕਲਾ ਬਾਹਰ ਨਿਕਲਦੀ ਹੈ, ਅੱਡੋ ਅੱਡ ਜੂਨੀਆਂ ਵਿਚ ਜਾਂਦਾ ਹੈ ਅਤੇ ਭਿੰਨ ਭਿੰਨ ਲੋਕਾਂ ਦਾ ਵਾਸੀ ਹੁੰਦਾ ਹੈ। ਆਮ ਜੋ ਸ਼ੁਭ ਤੇ ਅਸ਼ੁਭ ਕਰਮਾਂ ਦੇ ਕਾਰਨ ਵਾਲੇ ਪਾਪੀ ਪੁਨੀ ਜੀਵ ਹਨ, ਉਹਨਾਂ ਦੀ ਜੀਵ ਕਲਾ ਵਿਦਾਂਤ ਮਤ ਨੇ ਦਸ ਇੰਦਰੇ, ਪੰਜ ਪ੍ਰਾਣ, ਮਨ ਤੇ ਬੁੱਧ ਇਹਨਾਂ ਸਤਾਰਾਂ ਦੇ ਸਹਿਤ ਪ੍ਰਾਣਾ ਦੇ ਘੋਰੇ ਤੇ ਚੜ ਕੇ ਪ੍ਰਲੋਕ ਨੂੰ ਜਾਂਦੀ ਮੰਨੀ ਹੈ, ਅਤੇ ਨਿਆ ਇਕ ਅੱਠਾਂ ਚੀਜ਼ਾਂ ਦੀ ਪਰਾਜਿਸ਼ਟਕਾ ਪ੍ਰਲੋਕ ਨੂੰ ਗਮਨ ਕਰਦੀ ਕਹਿੰਦੇ ਹਨ। ਆਤਮ ਪੁਰਾਣ ਵਿਚ ਇਉਂ ਲਿਖਿਆ ਹੈ ਕਿ ਜਿਸ ਆਦਮੀ ਦੀ ਜੀਵ ਕਲਾ ਸੰਸਕਾਰ ਕਰਨ ਸਮੇਂ ਧੂੰਏ ਵਿਚ ਮਿਲਦੀ ਹੈ ਉਹ ਸੁਰਗ ਨੂੰ ਜਾਂਦਾ ਹੈ, ਜਿਸ ਦੀ ਜੀਵ ਕਲਾ ਅੱਗ ਵਿਚ ਮਿਲਦੀ ਹੈ ਉਸ ਨੂੰ ਬ੍ਰਹਮ ਲੋਕ ਦੀ ਪ੍ਰਾਪਤੀ ਹੁੰਦੀ ਹੈ, ਜਿਸ ਦੀ ਜੀਵ ਕਲਾ ਮਿੱਟੀ ਵਿਚ ਰਲ ਜਾਂਦੀ ਹੈ ਉਹ ਟੇਡੀਆਂ ਜੂਨਾਂ ਵਿਚ ਜਾਂਦਾ ਹੈ। ਜੋਗੀ ਲੋਕ ਪ੍ਰਾਣ ਤੇ ਅਪਾਨ ਬਾਜੂ ਨੂੰ ਰੋਕ ਕੇ ਪਾਉਣ ਦੇ ਜ਼ੋਰ ਨਾਲ ਬ੍ਰਹਮ ਰੰਦਰ ਨਾੜੀ ਨੂੰ ਭੰਨ ਕੇ ਦਸਮ ਦੁਆਰ ਰਾਹੀਂ ਪ੍ਰਾਣ ਕੱਢਦੇ ਹਨ, ਉਹ ਬ੍ਰਹਮ ਲੋਕ ਨੂੰ ਜਾਂਦੇ ਹਨ। ਇਸੇ ਤਰ੍ਹਾਂ ਹੋਰ ਹੋਰ ਗੋਲਕਾਂ ਰਾਹੀਂ ਜੀਵ ਕਲਾ ਦੇ ਨਿਕਲਣ ਨਾਲ ਅੱਡ ਅੱਡ ਲੋਕਾਂ ਨੂੰ ਜਾਂਦਾ ਹੈ। ਜਥਾ ਜਿਸ ਦੇ ਕੰਨਾਂ ਰਾਹੀਂ ਪ੍ਰਾਣ ਨਿਕਲਦੇ ਹਨ ਉਹ ਹਰਨ ਦੀ ਜੂਨ ਵਿਚ ਪੈਂਦਾ ਹੈ, ਨੇਤਰਾਂ ਦੁਆਰਾ ਪ੍ਰਾਣ ਨਿਕਲਣ ਕਰਕੇ ਪਤੰਗੇ ਦੀ ਜੂਨ ਵਿਚ ਜਾਂਦਾ ਹੈ, ਨਾਸਕਾਂ ਦੁਆਰਾ ਸਵਾਸ ਜਾਣ ਕਰਕੇ ਭੌਰੇ ਦੀ ਜੂਨ ਵਿਚ ਪ੍ਰਵੇਸ਼ ਕਰਦਾ ਹੈ, ਮੁੱਖ ਦੁਆਰਾ ਸਵਾਸ ਨਿਕਲਣ ਕਰਕੇ ਮੱਛੀ ਦੀ ਜੂਨੀ ਮਿਲਦੀ ਹੈ, ਨਾਭੀ ਰਾਸਤੇ ਸਵਾਸ ਜਾਣ ਕਰਕੇ ਗੰਧਰਵ ਲੋਕ ਦਾ ਵਾਸੀ ਹੁੰਦਾ ਹੈ, ਉਪਸਤ ਲਿੰਗ ਦੁਆਰਾ ਹਾਥੀ ਦੀ ਜੂਨ ਅਤੇ ਮੂਲ ਦੁਆਰੇ ਪ੍ਰਾਣ ਜਾਣ ਕਰਕੇ ਟੇਡੀਆਂ ਜੂਨਾਂ ਵਿਚ ਜਾਣਾ ਮੰਨਿਆ ਹੈ। ਗੁਰਮਤ ਵਿਚ ਬਾਛਣ ਅਨੁਸਾਰ ਜੀਵ ਦੀ ਹਾਲਤ ਕਥਨ ਕੀਤੀ ਹੈ, ਜਥਾ ਜਿਤ ਲਾਗੋ ਮਨ ਵਾਸਨਾ ਅੰਤੇ ਸਾਈ ਪ੍ਰਗਟਾਨੀ, ਲਾਹੌਰ ਵਾਸੀ ਦੁਨੀ ਚੰਦ ਦੇ ਪਿਤਾ ਦੀ ਮਾਸ ਖਾਣ ਵਿਚ ਸੁਰਤ ਚਲੀ ਗਈ, ਉਸ ਨੂੰ ਬਘਿਆੜ ਦੇਹੀ ਮਿਲੀ, ਬੰਦੇ ਬਹਾਦਰ ਦੇ ਗੁਰੂ ਦਾ ਫੁਰਨਾ ਕਮੀਰ ਫਲ ਵਿਚ ਚਲਾ ਗਿਆ, ਉਸ ਨੂੰ ਉਸਦਾ ਕੀੜਾ ਬਣਨਾ ਪਿਆ। ਇਹ ਤਾਂ ਹੈ ਆਮ ਲੋਕਾਂ ਦੀ ਦਸ਼ਾ, ਉਪਾਸਕ ਵਾਸਤੇ ਵੀ ਸਰੀਰ ਤਿਆਗਣ ਸਮੇ ਚੰਗੀ ਸਵਸਥ ਜਗ੍ਹਾ ਦੀ ਲੋੜ ਹੈ, ਪਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਪੂਰਨ ਮਹਾਤਮਾ ਵਾਸਤੇ ਐਸਾ ਕੋਈ ਬੰਧਨ ਤੇ ਨਿਜਵ ਨਹੀਂ, ਭਾਵੇ ਉਸਦਾ ਸਰੀਰ ਕਾਂਛੀ ਦੀ ਪਵਿੱਤਰ ਧਰਤੀ ਤੇ ਪਾਤ ਹੋਵੇ ਚਾਹੇ ਮਗਰ ਵਿਚ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਕਬੀਰ ਜੀ ਨੇ ਕਥਨ ਕੀਤਾ ਹੈ, ਜੈਸਾ ਮਗਰ ਹਰ ਤੈਸੀ ਕਾਸੀ, ਹਮ ਇਕ ਕਰ ਜਾਨੀ, ਅਥਵਾ ਦੇਹ ਪਤ ਤੂੰ ਕਾਸੀ ਅੰ ਸੁਪ ਚਸ ਅਗਰ ਹੈ, ਅਥਵਾ ਗਿਆਨ ਪ੍ਰਾਪਤੀ ਸਮੇ ਸਰਵਥਾਨ ਮੁਕਤ ਇਵਸ ਹੈ। ਫਿਰ ਭਾਈ ਭੁਪਿੰਦਰ ਸਿੰਘ ਨੇ ਅਰਜ ਕੀਤੀ, ਮਹਾਰਾਜ ਜੀਵ ਦਾ ਕੀ ਸਰੂਪ ਹੈ? ਆਪ ਜੀ ਨੇ ਕਿਹਾ, ਦੋਹਰਾ ਮਲਨ ਸਤੋ ਗਿਆਨ ਮੈਂ ਜੋ ਚੇਤਨ ਆਵਾਸ ਅਧਿਸ਼ਟਾਨ ਜੁਤ ਜੀਵ ਸੋ ਕਾਰਤ ਕਰਮ ਫਲ ਆਸ ਵਿਚਾਰ ਸਾਗਰ, ਭਾਵ ਮਲਨ ਸਤੋ ਗੁਣ ਸਹਿਤ ਅਗਿਆਨ ਵਿਖੇ ਜੋ ਚੇਤਨ ਦਾ ਪ੍ਰਤੀਬਿੰਬ ਪਿਆ ਹੈ ਉਸ ਦੇ ਸਹਿਤ ਚੇਤਨ ਤੇ ਅਧਿਸ਼ਟਾਨ ਜੋ ਸਾਖੀ ਚੇਤਨ ਹੈ ਸੋ ਸੀਵ ਦਾ ਸਰੂਪ ਹੈ, ਭਾਵ ਜੋ ਕਰਮ ਕਰਦਾ ਹੈ ਉਸ ਦੇ ਫਲ ਦੀ ਆਸਾ ਕਰਦਾ ਹੈ, ਇਉਂ ਕਰਤਾ ਭੋਗਤਾ ਆ ਗਿਆ। ਭਾਈ ਅਮਰੀਕ ਸਿੰਘ ਨੇ ਕਿਹਾ, ਮਹਾਰਾਜ ਈਸ਼ਵਰ ਦਾ ਕੀ ਸਰੂਪ ਹੈ? ਸੁੱਧ ਸਤੋ ਗੁਣ ਸਹਿਤ ਮਾਇਆ ਵਿੱਚ ਬ੍ਰਹਮ ਦਾ ਪ੍ਰਤਿਬਿੰਬ ਤੇ ਬ੍ਰਹਮ ਅਤੇ ਮਾਇਆ ਮਿਲ ਜੋ ਸਰਵਗ ਈਸ਼ਰ ਦਾ ਸਰੂਪ ਹੈ, ਪਰ ਗਿਆਨ ਹੋਏ ਤੋਂ ਬਗੈਰ ਅਗਿਆਨ ਅਰ ਉਸ ਦੇ ਕਾਰਜ ਪ੍ਰਪੰਚ ਦੀ ਨਿਵਰਤੀ ਨਹੀਂ ਹੋ ਸਕਦੀ। ਲੇਖਕ ਨੇ ਅਰਜ ਕੀਤੀ, ਮਹਾਰਾਜ ਵਿਦੇਹ ਮੋਕਸ਼ ਕਦੋਂ ਹੁੰਦੀ ਹੈ? ਉੱਤਰ ਦਿੱਤਾ, ਗਿਆਨ ਔਰ ਅਗਿਆਨ ਨਿਵਰਤੀ ਪ੍ਰਾਰਬਧ ਭੋਗ ਅਨੰਤਰ ਅਤਵੈ ਸਤੀ ਅਸਤੂਲ ਸੂਖਮ ਸਰੀਰ ਅਕਾਰ ਅਗਿਆਨ ਅਸੀਏ ਚੇਤਨ ਲੈ ਅਤਵੈ ਵਿਦੇਹੀ ਮੁਕਤੀ ਅਤਵੈ। ਭਾਵ ਗਿਆਨ ਦੁਆਰਾ ਗਿਆਨ ਦੀ ਨਿਵਰਤੀ ਹੋਕਰ ਪ੍ਰਾਰਬਧ ਕਰਮ ਭੋਗਣ ਪਾਸ਼ਚਾਤ ਸਥੂਲ ਸੂਖਮ ਸਰੀਰ ਦੇ ਆਕਾਰ ਨੂੰ ਪ੍ਰਾਪਤ ਹੋਏ ਗਿਆਨ ਦਾ ਚੇਤਨ ਵਿੱਚ ਲੀਨ ਹੋ ਜਾਣਾ ਵਿਦੇਹ ਮੁਕਤੀ ਕਹੀਦੀ ਹੈ। ਉਹ ਹੀ ਅਸਲੀ ਜਨਮ ਮਰਨ ਤੋਂ ਰਹਿਤ ਅਮਰ ਪਦਵੀ ਹੈ, ਜਿਸ ਨੂੰ ਪਾ ਕੇ ਫਿਰ ਜੀਵਾ ਉਤਮਾ ਆਪਣੇ ਅਪਿਸ਼ਟਾਨ ਵਿੱਚ ਸਮਾ ਕਰ ਪੂਰਨ ਆਨੰਦ ਨੂੰ ਪਾਉਂਦਾ ਹੈ। ਯਥਾ ਮਰੇ ਨਹੀਂ ਸਦ ਸਦ ਹੀ ਜੀਵੈ, ਅਮਰ ਪਿਆ ਅਵਨਾਸੀ ਥੀਵੈ, ਨਾ ਕੋ ਆਵੈ ਨਾ ਕੋ ਜਾਵੈ, ਗੁਰੇ ਦੂਰੇ ਕੀਆ ਪਰਮੀ ਜਾਏ। ਪਰੰਤੂ ਗੁਰੂ ਕਿਰਪਾ ਦੁਆਰਾ ਭਰਮ ਦੀ ਨਿਵਰਤੀ ਹੋਏ ਤੋਂ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਲੇਖਕ ਨੇ ਫਿਰ ਬੇਨਤੀ ਕੀਤੀ, ਮਹਾਰਾਜ ਭਰਮ ਦਾ ਕੀ ਸਰੂਪ ਹੈ? ਯਥਾ ਸੁਰਤੀ ਏਕ ਆਸਮਨ ਵਿਸ਼ੇਸ਼ੇ ਨਾਨਾ ਵਿਰੁੱਧ ਧਰਮਨੀ ਸੰਸਿਐ, ਬਾਇਕ ਆਸਮਨ ਵਿਸ਼ੇਸ਼ੇ ਉਭੈ ਵਿਰੁੱਧ ਜਰਮਨੀ ਸੰਸਿਐ। ਭਾਵ ਇੱਕ ਅਧਿਸ਼ਟਾਨ ਵਿਖੇ ਨਾਨਾ ਪ੍ਰਕਾਰ ਦੇ ਸੰਸਿਆਂ ਦਾ ਉਤਪੰਨ ਹੋਣਾ, ਕਿ ਇਹ ਸਰਪ ਹੈ ਜਾਂ ਰੱਸੀ ਹੈ, ਫਲਾਂ ਦੀ ਮਾਲਾ ਪਈ ਹੈ ਜਾਂ ਧਰਤੀ ਦੀ ਤ੍ਰੇੜ ਹੈ, ਅਤੇ ਸ਼ਾਮ ਦੇ ਸਮੇਂ ਮੱਧਮ ਚਾਨਣੇ ਵਿੱਚ ਪਈ ਰੱਸੀ ਵਿੱਚ ਦੋ ਪ੍ਰਕਾਰ ਦੀ ਸੰਸਾ ਪੈਦਾ ਹੋਣਾ ਹੈ, ਕਿ ਇਹ ਰੱਸੀ ਹੈ ਜਾਂ ਸਰਪ ਹੈ, ਇਸ ਦਾ ਨਾਮ ਭਰਮ ਹੈ। ਸੋ ਇਹ ਅੱਗੇ ਪੰਜ ਪ੍ਰਕਾਰ ਦਾ ਹੈ, ਇਹ ਭਰਮ ਵੀ ਅਵਿਦਿਆ ਕਰਕੇ ਹੈ। ਮੈਂ ਫੇਰ ਅਰਜ ਕੀਤੀ, ਗਰੀਬ ਨਿਵਾਜ, ਅਵਿਦਿਆ ਦਾ ਕੀ ਸਰੂਪ ਹੈ ਅਤੇ ਇਹ ਕਿਤਨੇ ਪ੍ਰਕਾਰ ਦੀ ਹੈ? ਹਜ਼ੂਰ ਨੇ ਉੱਤਰ ਬਖਸ਼ਿਆ, ਅਵਿਦਿਆ ਦੋ ਪ੍ਰਕਾਰ ਦੀ ਹੈ, ਮੂਲਾ ਅਵਿਦਿਆ ਤੇ ਤੂਲਾ ਅਵਿਦਿਆ। ਮਲਨ ਤਮੋ ਗੁਣ ਸਹਿਤ ਮੂਲਾ ਅਵਿਦਿਆ ਜੋ ਸਾਰੇ ਪ੍ਰਪੰਚ ਦਾ ਕਾਰਨ ਹੈ, ਇਸ ਮੂਲਾ ਅਵਿਦਿਆ ਦਾ ਕਾਰਜ ਹੈ ਤੂਲਾ ਅਵਿਦਿਆ ਜੋ ਚਾਰ ਪ੍ਰਕਾਰ ਦੀ ਹੈ, ਅਨਿਤ ਮੇ ਅਨਿਤ ਬੁੱਧੀ ਭਾਵ ਜੋ ਆਕਾਸ਼ ਆਦਿਕ ਅਨਿਤ ਰੂਪ ਮਾਇਕ ਪਦਾਰਥ ਹਨ, ਇਹਨਾਂ ਵਿੱਚ ਸੱਤ ਪਣੇ ਦੀ ਭਾਵਨਾ ਹੋਣੀ। ਅਨਾਤਮਾ ਮੇ ਆਤਮਾ ਬੁੱਧੀ ਦੇ ਇੰਦਰੀ ਅੰਤਕਰਨ ਜੋ ਅਨਾਤਮ ਹਨ, ਇਹਨਾਂ ਵਿੱਚ ਆਤਮ ਬੁੱਧੀ ਹੋਣੀ। ਦੁੱਖ ਮੈਂ ਸੁੱਖ ਬੁੱਧੀ ਦੁੱਖ ਰੂਪ ਵਿਸ਼ਿਆਂ ਜਾਂ ਪਦਾਰਥਾਂ ਨੂੰ ਸੁੱਖ ਸਰੂਪ ਜਾਣਨਾ। ਸੁੱਚ ਮੇ ਸੁੱਧ ਬੁੱਧੀ ਸੁੱਚ ਬੁੱਧੀ ਇਸਤਰੀ ਪੁੱਤਰ ਦੇ ਸਰੀਰ ਜੋ ਸੁੱਚ ਹਨ, ਉਹਨਾਂ ਵਿੱਚ ਸੁੱਚ ਪਨਾ ਹੋਣਾ, ਇਸ ਦੀ ਨਿਵਰਤੀ ਗਿਆਨ ਦੁਆਰਾ ਹੁੰਦੀ ਹੈ। ਭਰਮ ਦੀ ਨਿਵਰਤੀ ਪੰਜਾਂ ਦ੍ਰਿਸ਼ਟਾਂਤਾਂ ਦੁਆਰਾ ਹੁੰਦੀ ਹੈ। ਬੇਨਤੀ ਕੀਤੀ, ਮਹਾਰਾਜ ਭਰਮ ਦਾ ਕੀ ਸਰੂਪ ਹੈ? ਉੱਤਰ ਦਿੱਤਾ ਕਿ ਜੋ ਜਿਹਾ ਪਹਿਲਾਂ ਪ੍ਰਤੀਤ ਹੋਵੇ ਵਾਸਤਵ ਵਿੱਚ ਉਹ ਜਿਹਾ ਨਾ ਹੋਵੇ ਉਸ ਨੂੰ ਭਰਮ ਆਖਦੇ ਹਨ। ਮਾਧਵੇ ਕਿਹਾ, ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਜਿਵੇਂ ਰੱਸੀ ਵਿੱਚ ਸਰਪ ਪ੍ਰਤੀਤ ਹੁੰਦਾ ਹੈ ਪਰ ਅਸਲ ਵਿੱਚ ਉਹ ਸਰਪ ਨਹੀਂ ਰੱਸੀ ਹੈ, ਇਸ ਲਈ ਭਰਮ ਹੈ। ਸੋ ਭਰਮ ਪੰਜ ਪ੍ਰਕਾਰ ਦਾ ਹੈ, ਜਥਾ ਵੇਦ ਭਰਮ, ਕ੍ਰਤਤ ਭਰਮ, ਪੁੰਨ ਭਰਮ, ਸੰਗ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਵੇਦ ਭਰਮ, ਵੇਦ ਰਹਿਤ ਆਤਮਾ ਵਿੱਚ ਭੇਦ ਦੀ ਪ੍ਰਤੀਤੀ, ਪੁਨਾ ਇਹ ਭੇਦ ਵੀ ਪੰਜ ਪ੍ਰਕਾਰ ਦਾ ਹੈ। ਜੀਵ ਈਸ਼ਵਰ ਦਾ ਭੇਦ, ਜੀਵ ਜੀਵ ਦਾ ਭੇਦ, ਜੀਵ ਜੜ ਦਾ ਭੇਦ, ਜੜ ਜੜ ਦਾ ਭੇਦ, ਜੜ ਈਸ਼ ਦਾ ਭੇਦ, ਕਰਤੱਤ ਭਰਮ, ਕਰਤਾ ਭੋਗਤਾ ਆਦਿਕ ਧਰਮਾਂ ਤੋਂ ਰਹਿਤ ਆਤਮਾ ਵਿੱਚ ਕਰਤਾ ਭੋਗਤਾ ਆਦਿਕ ਧਰਮਾਂ ਦੀ ਪ੍ਰਤੀਤੀ ਹੋਣੀ, ਇਹ ਦੂਸਰਾ ਕਰਤੱਤ ਭਰਮ ਹੈ। ਸੰਗ ਭਰਮ, ਪੁੰਨਾ ਸੰਗ ਆਤਮਾ ਵਿੱਚ ਦੇਹ ਆਦਿਕਾਂ ਦੇ ਸੰਗ ਦੀ ਪ੍ਰਤੀਤੀ ਹੋਣੀ, ਇਹ ਤੀਸਰਾ ਭਰਮ ਹੈ। ਵਿਕਾਰ ਭਰਮ ਜਗਤ ਅਤੇ ਜੀਵ ਵਿੱਚ ਬ੍ਰਹਮ ਦੇ ਵਿਕਾਰ ਪ੍ਰਮਾਣ ਦੀ ਪ੍ਰਤੀਤੀ ਹੋਣੀ ਇਹ ਚੌਥਾ ਭਰਮ ਹੈ। ਬ੍ਰਹਮ ਇਤਰ ਜਗ ਸੱਤ ਹੈ। ਬ੍ਰਹਮ ਤੋਂ ਬਿਨਾਂ ਸੱਤਾ ਰਹਿਤ ਜਗਤ ਵਿੱਚ ਸਤੱਤਾ ਦੀ ਪ੍ਰਤੀਤੀ ਹੋਣੀ ਇਹ ਪੰਜਵਾਂ ਭਰਮ ਹੈ। ਇਹ ਵੀ ਪੰਜਾਂ ਦ੍ਰਿਸ਼ਟਾਂਤਾਂ ਨਾਲ ਦੂਰ ਹੁੰਦੇ ਹਨ, ਯਥਾ ਬਿੰਬ ਪ੍ਰਤਿਬਿੰਬ ਲੋਹਤ ਸਵਟਕ ਕਟਾਕਾਸ ਗੁਣਮਾਰ ਕਣਕ ਕੁੰਡਲ ਦ੍ਰਿਸ਼ਟਾਂਤ ਦੇ ਪੰਚ ਭਰਮ ਨਿਵਾਰ। ਪਹਿਲਾਂ ਬਿੰਬ ਪ੍ਰਤਿਬਿੰਬ ਦੇ ਦ੍ਰਿਸ਼ਟਾਂਤ ਕਰਕੇ ਭੇਦ ਭਰਮ ਦੀ ਨਿਵਾਰਤੀ ਹੁੰਦੀ ਹੈ, ਜਿਵੇਂ ਸ਼ੀਸ਼ੇ ਦੀ ਉਪਾਧੀ ਕਰਕੇ ਚਿਹਰੇ ਦਾ ਅਕਸ਼ ਸ਼ੀਸ਼ੇ ਵਿੱਚ ਨਜ਼ਰ ਆਉਂਦਾ ਹੈ, ਪਰ ਉਹ ਅਕਸ਼ ਚਿਹਰੇ ਨਾਲੋਂ ਅੱਡ ਨਹੀਂ ਹੈ, ਇਸ ਲਈ ਉਸ ਦਾ ਵੱਖਰਾ ਪ੍ਰਤੀਤ ਹੋਣਾ ਸ਼ੀਸ਼ੇ ਕਰਕੇ ਸੀ। ਜੋ ਭਰਮ ਰੂਪ ਸੀ ਸੋ ਉਸ ਪ੍ਰਤਿਬਿੰਬ ਦੀ ਭਿੰਨ ਪ੍ਰਤੀਤੀ ਦਾ ਮਿਥਿਆ ਰੂਪ ਬਾਅਦ ਕਰਕੇ ਬਿੰਬ ਅਤੇ ਪ੍ਰਤਿਬਿੰਬ ਦਾ ਅਭੇਦ ਨਿਸ਼ਚੇ ਹੋ ਰਿਹਾ ਹੈ। ਇਸੇ ਤਰ੍ਹਾਂ ਗਿਆਨ ਰੂਪੀ ਸ਼ੀਸ਼ੇ ਵਿੱਚ ਬਿੰਬ ਰੂਪ ਬ੍ਰਹਮ ਦਾ ਪ੍ਰਤਿਬਿੰਬ ਰੂਪ ਜੀਵ ਭਾਸਦਾ ਹੈ, ਪਰ ਪ੍ਰਤਿਬਿੰਬ ਰੂਪ ਜੀਵ ਬਿੰਬ ਰੂਪ ਬ੍ਰਹਮ ਤੋਂ ਜੁਦਾ ਨਹੀਂ, ਉਸ ਦਾ ਅਡਰਾਪਨ ਭਰਮ ਕਰਕੇ ਹੀ ਹੈ। ਜਥਾ ਪੋਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਾਰੇ ਬਸੇ ਨਿਰੰਤਰੇ, ਘੱਟ ਹੀ ਖੋਜੋ ਭਾਈ। ਤਥਾ ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਨ ਮਾਹੇ ਬਦਨ ਪਰਵਾਨੀ। ਹੋ ਦ੍ਰਿਸ਼ਟਾਂਤ, ਜਿਵੇਂ ਸੂਰਜ ਦਾ ਪ੍ਰਤਿਬਿੰਬ ਘੱਟ ਉਪਾਧੀ ਕਰਕੇ ਭਿੰਨ ਪ੍ਰਤੀਤ ਹੁੰਦਾ ਹੈ, ਜਿਸ ਵੇਲੇ ਡੰਡੇ ਨਾਲ ਘੱਟ ਭੰਨ ਦਿੱਤਾ ਤਾਂ ਉਹ ਪ੍ਰਤਿਬਿੰਬ ਸੂਰਜ ਨਾਲ ਹੀ ਮਿਲ ਗਿਆ। ਇਸੇ ਤਰ੍ਹਾਂ ਅੰਤਕਰਨ ਰੂਪ ਘੱਟ ਉਪਾਧੀ ਕਰਕੇ ਬ੍ਰਹਮ ਨਾਲੋਂ ਜੀਵ ਅੱਡ ਪ੍ਰਤੀਤ ਹੁੰਦਾ ਹੈ। ਜਦੋਂ ਗਿਆਨ ਰੂਪ ਡੰਡੇ ਨਾਲ ਅੰਤਕਰਨ ਰੂਪ ਘੱਟ ਦੀ ਨਿਵਿਰਤੀ ਹੋ ਗਈ, ਫਿਰ ਜੀਵ ਤੇ ਬ੍ਰਹਮ ਦਾ ਅਭੇਦ ਨਿਸ਼ਚੇ ਕੀਤਾ। ਜਥਾ ਜੋ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਕਰਾਨਾ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤਹ ਮਾਨ ਸੁਨੇ ਸਮਾਨਾ। ਵਾਸਤਵ ਵਿਚ ਤਾਂ ਆਤਮ ਹੈ ਰਾਮ, ਰਾਮ ਮਹਿ ਆਤਮ ਕੀਨ ਸੇ ਗੁਰ ਵਿਚਾਰਾ। ਇਤਿਹਾਸਕ ਗੁਰਵਾਕਾਂ ਦੁਆਰਾ ਜੀਵ ਬ੍ਰਹਮ ਦੇ ਭੇਦ ਨੂੰ ਮਿਥਿਆ ਜਾਣ ਕੇ ਭੇਦ ਨਿਸ਼ਚੇ ਕਰੇ, ਇਸੇ ਤਰ੍ਹਾਂ ਹੀ ਹੋਰ ਭੇਦਾਂ ਨੂੰ ਨਿਵਰਤ ਕਰਕੇ, ਕਿਉਂਕਿ ਸਾਰੇ ਭੇਦ ਉਪਾਧਕ ਹਨ, ਉਪਾਧੀ ਦੀ ਦ੍ਰਿਸ਼ਟੀ ਤਿਆਗ ਕੇ ਉਹਨਾਂ ਦੇ ਭੇਦ ਜਾਣ ਲਵੇ। ਜੀਵ ਈਸ਼ਵਰ ਦਾ ਭੇਦ ਅਵਿਦਿਆ ਮਾਇਆ ਉਪਾਧੀ ਦੀ ਦ੍ਰਿਸ਼ਟੀ ਕਰਕੇ ਹੈ। ਜੀਵ ਜੀਵ ਦਾ ਭੇਦ ਨਾਨਾ ਅਵਿਦਿਆ ਅਕਸ਼ ਉਪਾਧੀ ਦੀ ਦ੍ਰਿਸ਼ਟੀ ਕਰਕੇ ਹੈ। ਜੀਵ ਜੜ ਦਾ ਭੇਦ ਮਲਨ ਸੱਤ ਪ੍ਰਧਾਨ ਅਵਿਦਿਆ ਤੇ ਕੇਵਲ ਤਮ ਪ੍ਰਧਾਨ ਅਵਿਦਿਆ ਪਾਦੀ ਦੀ ਦ੍ਰਿਸ਼ਟੀ ਕਰਕੇ ਹੈ, ਅਤੇ ਇਸੇ ਤਰ੍ਹਾਂ ਜੜ ਜੜ ਦਾ ਭੇਦ ਕੇਵਲ ਤਮ ਪ੍ਰਧਾਨ ਅਵਿਦਿਆ ਤੇ ਸਤੋ ਪ੍ਰਧਾਨ ਮਾਇਆ ਪਾਦੀ ਦੀ ਦ੍ਰਿਸ਼ਟੀ ਕਰਕੇ ਹੈ। ਇਹਨਾਂ ਸਾਰੀਆਂ ਉਪਾਧੀਆਂ ਦੀ ਦ੍ਰਿਸ਼ਟੀ ਛੱਡ ਕੇ ਸਾਰੇ ਪਦਾਰਥਾਂ ਦਾ ਚੇਤਨ ਨਾਲ ਅਭੇਦ ਨਿਸ਼ਚੇ ਕਰੇ। ਇਸ ਤਰ੍ਹਾਂ ਬਿੰਬ ਪ੍ਰਤਿਬਿੰਬ ਦਾ ਦ੍ਰਿਸ਼ਟਾਂਤ ਦੁਆਰਾ ਭੇਦ ਭਰਮ ਦੀ ਨਿਵਿਰਤੀ ਕਰੇ। ਦੂਜੇ ਕਰਤੱਤ ਭਰਮ ਦੀ ਨਿਵਿਰਤੀ ਲੋਹਤ ਭਾਵ ਜਪਾ ਫੁੱਲ ਅਤੇ ਸਫਟਕ ਮਣੀ ਦੇ ਦ੍ਰਿਸ਼ਟਾਂਤ ਦੁਆਰਾ ਕਰੇ। ਜਿਵੇਂ ਲਾਲ ਰੰਗ ਦੇ ਫੁੱਲ ਕੋਲ ਰੱਖਿਆ, ਸਫਟਕ ਮਣੀ ਵਿੱਚ ਫੁੱਲ ਦਾ ਲਾਲ ਰੰਗ ਸੰਯੋਗ ਸੰਬੰਧ ਸੇ ਭਾਸਦਾ ਹੈ, ਪਰ ਉਹ ਫੁੱਲ ਦਾ ਧਰਮ ਹੈ। ਫੁੱਲ ਅਤੇ ਸਫਟਕ ਮਣੀ ਦੇ ਅੱਡ ਹੋਣ ਕਰਕੇ ਫਿਰ ਉਹ ਰੰਗ ਸਫਟਕ ਵਿੱਚ ਨਹੀਂ ਭਾਸਦਾ, ਸੋ ਉਸ ਲਾਲ ਰੰਗ ਸਫਟਕ ਮਣੀ ਦਾ ਧਰਮ ਨਹੀਂ ਕਿੰਤੂ ਭਰਮ ਕਰਕੇ ਉਸ ਵਿੱਚ ਪ੍ਰਤੀਤ ਹੋ ਰਿਹਾ ਹੈ। ਇਸੇ ਤਰ੍ਹਾਂ ਅੰਤਕਰਨ ਦਾ ਧਰਮ ਜੋ ਕਰਤਾ ਭੋਗਤਾਪਣਾ ਹੈ, ਸੋ ਆਤਮਾ ਵਿੱਚ ਤਦਾਤਮ ਸੰਬੰਧ ਕਰਕੇ ਭਾਸਦਾ ਹੈ, ਪਰ ਉਹ ਅੰਤਕਰਨ ਦਾ ਧਰਮ ਹੈ। ਸਕੋਪਤੀ ਵਿੱਚ ਅੰਤਕਰਨ ਅਤੇ ਆਤਮਾ ਦਾ ਸੰਬੰਧ ਨਹੀਂ ਹੁੰਦਾ, ਉਹ ਆਤਮਾ ਵਿੱਚ ਭਾਸਦਾ ਨਹੀਂ, ਇਸ ਕਰਕੇ ਆਤਮਾ ਦਾ ਧਰਮ ਨਹੀਂ, ਪਰ ਆਤਮਾ ਵਿੱਚ ਕਰਤਾ ਭੋਗਤਾ ਪਾਣ ਭਰਮ ਕਰਕੇ ਭਾਸਦਾ ਹੈ। ਇਉਂ ਸਵਟਕ ਮਣੀ ਵਿੱਚ ਲਾਲ ਰੰਗ ਦੀ ਪ੍ਰਤੀਤੀ ਦੇ ਦ੍ਰਿਸ਼ਟਾਂਤ ਦੁਆਰਾ ਕਰਤਾ ਭੋਗਤਾ ਪਣੇ ਦੇ ਭਰਮ ਦੀ ਨਿਵਿਰਤੀ ਹੁੰਦੀ ਹੈ। ਤੀਸਰੇ ਸੰਗ ਭਰਮ ਦੀ ਨਿਵਿਰਤੀ ਘਟਾ ਕਾਸ ਦੇ ਦ੍ਰਿਸ਼ਟਾਂਤ ਨਾਲ ਕਰੇ। ਜਿਸ ਪ੍ਰਕਾਰ ਘਟ ਉਪਾਧੀ ਵਾਲਾ ਅਕਸ਼ ਘਟਾਕਾਸ ਸੋ ਘਟਾਕਾਸ ਹੈ, ਸੋ ਆਕਾਸ ਘੜੇ ਦੇ ਸੰਗ ਕਰਕੇ ਪ੍ਰਤੀਤ ਹੁੰਦਾ ਹੈ। ਤਦ ਵੀ ਘੜੇ ਦੇ ਧਰਮ ਉਤਪਤੀ ਨਾਸ ਗਮਨ ਆਗਮਨ ਆਦਿਕ ਹਨ, ਉਹ ਆਕਾਸ਼ ਨੂੰ ਸਪਰਸ਼ ਨਹੀਂ ਕਰਦੇ। ਆਕਾਸ਼ ਸੰਗ ਹੈ, ਜਿਹੜਾ ਆਕਾਸ਼ ਦਾ ਸੰਬੰਧ ਘੜੇ ਨਾਲ ਪ੍ਰਤੀਤ ਹੋ ਰਿਹਾ ਹੈ ਉਹ ਭਰਮ ਕਰਕੇ ਹੈ। ਇਸ ਤਰ੍ਹਾਂ ਦੇ ਆਦਿਕ ਸੰਘਾਤ ਰੂਪ ਉਪਾਧੀ ਵਾਲਾ ਆਤਮਾ ਜੀਵ ਆਖੀਦਾ ਹੈ, ਆਤਮਾ ਦੇ ਆਦਿਕਾਂ ਦੇ ਨਾਲ ਭਾਸਦਾ ਹੈ। ਤਦ ਵੀ ਦੇ ਆਦਿਕਾਂ ਦੇ ਜੋ ਜਨਮ ਮਰਨ ਆਦਿ ਧਰਮ ਹਨ, ਉਹ ਆਤਮਾ ਨਾਲ ਸਪਰਸ਼ ਨਹੀਂ ਕਰਦੇ, ਕਿਉਂਕਿ ਦੇ ਆਦਿਕ ਸੰਗਾਤ ਦ੍ਰਿਸ਼ ਭਾਵ ਦਿਸਣੇ ਵਾਲੇ ਹਨ ਤੇ ਆਤਮਾ ਦ੍ਰਿਸ਼ਟਾ ਦੇਖਣੇ ਵਾਲਾ ਹੈ। ਇਸ ਲਈ ਆਤਮਾ ਸੰਗਾਤ ਤਿੰਨ ਸਰੀਰਾਂ ਤੋਂ ਨਿਆਰਾ ਭਾਵ ਸੰਗ ਹੈ। ਯਥਾ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ, ਇਸ ਕਰਕੇ ਆਤਮਾ ਸੰਗਾਤ ਰੂਪ ਨਹੀਂ, ਇਸ ਕਰਕੇ ਆਤਮਾ ਦਾ ਸੰਗਾਤ ਨਾਲ ਹੰਗਤਾ ਰੂਪ ਸੰਬੰਧ ਨਹੀਂ, ਔਰ ਆਤਮਾ ਦਾ ਸੰਗਾਤ ਨਹੀਂ ਕਿੰਤੂ ਪੰਜ ਮਹਾਂਭੂਤਾਂ ਦਾ ਸੰਗਾਤ ਹੈ। ਇਸ ਕਰਕੇ ਆਤਮਾ ਦਾ ਸੰਗਾਤ ਨਾਲ ਮਮਤਾ ਰੂਪ ਸੰਬੰਧ ਵੀ ਨਹੀਂ, ਇਸ ਕਰਕੇ ਆਤਮਾ ਸੰਗਾਤ ਤਿੰਨਾਂ ਸਰੀਰਾਂ ਤੋਂ ਨਿਆਰਾ ਹੈ। ਤਾਂ ਤੇ ਆਤਮਾ ਦਾ ਸੰਗਾਤ ਦੇ ਸੰਬੰਧੀ ਇਸਤਰੀ ਪੁੱਤਰ ਘਰ ਆਦਿਕਾਂ ਨਾਲ ਵੀ ਮਮਤਾ ਰੂਪ ਸੰਬੰਧ ਨਹੀਂ ਹੈ, ਐਸੇ ਆਤਮਾ ਸੰਗ ਹੈ। ਪਰ ਹੰਗਤਾ ਮਮਤਾ ਰੂਪ ਸੰਬੰਧ ਦੇ ਆਦਿਕਾਂ ਦਾ ਆਤਮਾ ਵਿਖੇ ਭਰਮ ਕਰਕੇ ਪ੍ਰਤੀਤ ਹੁੰਦਾ ਹੈ। ਇਸ ਪ੍ਰਕਾਰ ਆਤਮਾ ਨੂੰ ਅਸਲ ਵਿਚ ਸੰਗ ਜਾਣ ਕੇ ਅਟਾਕਾਸ਼ ਦੇ ਦ੍ਰਿਸ਼ਟਾਂ ਦੁਆਰਾ ਸੰਗ ਭਰਮ ਦੀ ਨਿਵਿਰਤੀ ਕਰੇ। ਚੌਥੇ ਵਿਕਾਰ ਭਰਮ ਦੀ ਨਿਵਿਰਤੀ ਰੱਸੀ ਵਿਚ ਕਲਪਤ ਸਰਪ ਦੇ ਦ੍ਰਿਸ਼ਟਾਂਤ ਨਾਲ ਦੂਰ ਕਰੇ। ਜਿਸ ਤਰ੍ਹਾਂ ਰੱਸੀ ਨੂੰ ਵਿਸ਼ੇ ਕਰਨ ਵਾਸਤੇ ਨਿਕਲੀ ਜਿਹੜੀ ਅੰਤ ਕਰਨ ਦੀ ਵਿਰਤੀ ਹੈ, ਉਹ ਮਾਧਮ ਚਾਨਣੇ ਕਰਕੇ ਰੱਸੀ ਦੇ ਅਵਰਨ ਨੂੰ ਦੂਰ ਨਹੀਂ ਕਰ ਸਕਦੀ, ਤਦੋਂ ਰੱਸੀ ਅਵਸ਼ਨ ਚੇਤਨ ਵਿਚ ਸਥਿਤ ਤੂਲਾ ਅਵਿਦਿਆ ਵਿਚ ਖੋਬ ਹੋ ਕਰਕੇ ਉਹ ਅਵਿਦਿਆ ਸਰਪਾਕਾਰ ਪ੍ਰਣਾਮ ਨੂੰ ਪ੍ਰਾਪਤ ਹੁੰਦੀ ਹੈ। ਉਹ ਸਰਪ ਵਿਦਿਆ ਦਾ ਪ੍ਰਮਾਣ ਹੈ ਅਤੇ ਰੱਸੀ ਅਵਸ਼ਨ ਚੇਤਨ ਦਾ ਬਿਵਰਤ ਹੈ, ਪ੍ਰਮਾਣ ਨਹੀਂ ਹੈ। ਇਸੀ ਪ੍ਰਕਾਰ ਬ੍ਰਹਮ ਚੇਤਨ ਦੇ ਅਸਰਤ ਜੋ ਮੂਲਾ ਅਵਿਦਿਆ ਹੈ, ਸੋ ਪ੍ਰਾਰਬਧ ਰੂਪ ਨਿਮਿਤ ਨੂੰ ਪਾ ਕੇ ਜੜ ਚੇਤਨ ਪ੍ਰਪੰਚ ਰੂਪ ਵਿਕਾਰ ਨੂੰ ਧਾਰਨ ਕਰਦੀ ਹੈ। ਸੋ ਪ੍ਰਪੰਚ ਅਵਿਦਿਆ ਦਾ ਪ੍ਰਮਾਣ ਹੈ ਤੇ ਬ੍ਰਹਮ ਚੇਤਨ ਦਾ ਵਿਵਰਤ ਹੈ, ਪ੍ਰਮਾਣ ਨਹੀਂ। ਸੋ ਇਹ ਪ੍ਰਪੰਚ ਦਾ ਅਧਿਸ਼ਠਾਨ ਬ੍ਰਹਮ ਹੈ, ਉਸ ਦੇ ਗਿਆਨ ਕਰਕੇ ਹੀ ਭਰਮ ਦੀ ਨਿਵਿਰਤੀ ਹੁੰਦੀ ਹੈ। ਯਥਾ ਕਹੋ ਨਾਨਕ ਗੁਰੇ ਭਰਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਸੋ ਬ੍ਰਹਮ ਆਤਮਾ ਨੂੰ ਨਿਰਵਿਕਾਰ ਜਾਣ ਕੇ ਰੱਸੀ ਅਤੇ ਸਰਪ ਦੇ ਦ੍ਰਿਸ਼ਟਾਂਤ ਦੁਆਰਾ ਭਰਮ ਦੀ ਨਿਵਿਰਤੀ ਕਰੋ। ਬ੍ਰਹਮ ਇਤਰ ਜਗ ਸੱਤ ਹੈ। ਇਸ ਪੰਜਵੇਂ ਭਰਮ ਦੀ ਨਿਵਿਰਤੀ ਕਨਕ ਕੁੰਡਲ ਦੇ ਦ੍ਰਿਸ਼ਟਾਂਤ ਦੁਆਰਾ ਕਰੋ। ਜਿਸ ਤਰ੍ਹਾਂ ਸੋਨੇ ਅਤੇ ਕੁੰਡਲਾਂ ਦਾ ਕਾਰਨ ਕਾਰਜ ਭਾਵ ਕਰਕੇ ਭੇਦ ਪ੍ਰਤੀਤ ਹੁੰਦਾ ਹੈ, ਪਰ ਉਹ ਕਲਪਤ ਹੈ, ਕਿਉਂਕਿ ਸੋਨੇ ਤੋਂ ਭਿੰਨ ਕੁੰਡਲਾਂ ਦਾ ਭਿੰਨ ਸਰੂਪ ਦੇਖਣ ਵਿਚ ਨਹੀਂ ਆਉਂਦਾ, ਇਸ ਕਰਕੇ ਇਹ ਵਾਸਤਵ ਭੇਦ ਹੈ। ਤਾਂ ਤੇ ਸੋਨੇ ਨਾਲੋਂ ਕੁੰਡਲ ਦੀ ਵੱਖਰੀ ਸਤਿਆ ਕੁਝ ਵੀ ਨਹੀਂ। ਇਸੇ ਤਰ੍ਹਾਂ ਬ੍ਰਹਮ ਅਤੇ ਜਗਤ ਦਾ ਕਾਰਨ ਕਾਰਜ ਭਾਵ ਕਰਕੇ ਭੇਦ ਪ੍ਰਤੀਤ ਹੁੰਦਾ ਹੈ, ਪਰ ਉਹ ਭੇਦ ਕਲਪਤ ਹੈ। ਵਾਸਤਵ ਸੇ ਅਸਤੀ ਭਾਂਤੀ ਪਰੇ ਤੋਂ ਨਾਮ ਰੂਪ ਜੇ ਪਰਪੰਚ ਹੈ, ਉਹ ਵੱਖਰਾ ਸਤ ਸਿੱਧ ਨਹੀਂ ਹੁੰਦਾ, ਕਲਪਤ ਸਿੱਧ ਹੁੰਦਾ ਹੈ। ਜਥਾ ਇਹ ਜਗਤੂਏ ਕਾ ਪਹਾਰ ਤੈ ਸੱਚਾ ਮਾਨਿਆ ਕਿਹ ਵਿਚਾਰ। ਸੋ ਕਲਪਤ ਦੀ ਸੱਤਾ ਅਧਿਸ਼ਠਾਨ ਤੋਂ ਭਿੰਨ ਸਿੱਧ ਨਹੀਂ ਹੁੰਦੀ, ਕਿੰਤੂ ਅਧਿਸ਼ਠਾਨ ਦੀ ਸੱਤਾ ਕਰਕੇ ਤਿਸ ਦੀ ਸੱਤਾ ਹੁੰਦੀ ਹੈ। ਇਸ ਪ੍ਰਕਾਰ ਸਾਰੇ ਭਰਮਾਂ ਦੀ ਨਿਵਿਰਤੀ ਕਰੇ, ਫਿਰ ਜੋ ਅਧਿਆਸ ਹੈ ਹੋਰ ਦਾ ਹੋਰ ਪ੍ਰਤੀਤ ਹੋਣਾ ਇਹ ਵੀ ਦੂਰ ਹੋ ਜਾਂਦਾ ਹੈ, ਕਿਉਂਕਿ ਇਹ ਅਧਿਆਸ ਵੀ ਆਤਮਕ ਅੱਗੇ ਇੱਕ ਪੜਦਾ ਹੈ। ਫਿਰ ਲੇਖਕ ਨੇ ਅਰਜ ਕੀਤੀ, ਮਹਾਰਾਜ ਕਿਰਪਾ ਕਰਕੇ ਦੱਸੋ ਜੋ ਅਧਿਆਸ ਕਿਸ ਨੂੰ ਕਹਿੰਦੇ ਹਨ ਅਤੇ ਕਿਤਨੇ ਪ੍ਰਕਾਰ ਦਾ ਹੈ ਅਤੇ ਕਿਸ ਤਰ੍ਹਾਂ ਦੂਰ ਹੁੰਦਾ ਹੈ। ਆਪ ਜੀ ਬੋਲੇ, ਲਓ ਸੁਣੋ, ਦੇਹ ਨੂੰ ਜਿਹੜਾ ਆਤਮਾ ਸਮਝਣਾ ਹੈ ਇਸੇ ਨੂੰ ਅਧਿਆਸ ਕਹਿੰਦੇ ਹਨ। ਅਧਿਆਸ ਦੀ ਸਮੱਗਰੀ ਪੰਜ ਪ੍ਰਕਾਰ ਦੀ ਹੈ। ਜਥਾ ਸੱਤ ਵਸਤੂ ਕੇ ਗਿਆਨ ਤੇ ਸੰਸਕਾਰ ਇੱਕ ਜਾਨ, ਤ੍ਰਿਵਿਧ ਦੋਸ ਅਗਿਆਨ ਪੁੰਨ ਸਾਮਗਰੀ ਪਹਿਚਾਨ। ਭਾਵ ਸੱਤ ਵਸਤੂ ਦੇ ਗਿਆਨ ਜਨ ਸੰਸਕਾਰ ਤੇ ਤਿੰਨ ਪ੍ਰਕਾਰ ਦੇ ਦੋਸ਼ ਹਨ, ਅਹੰਕਾਰ ਮੇਹ ਦਾ ਦੋਸ਼, ਵਸਤੂ ਦਾ ਸਦਰਸਾਦ ਦੋਸ਼, ਪਰਮਾਤਾ ਦਾ ਦੋਸ਼, ਅੰਤ ਕਰਨ ਦਾ ਲੋਭ ਭੈ ਆਦਿ ਦੋਸ਼, ਪ੍ਰਮਾਣ ਦਾ ਦੋਸ਼, ਨੇਤਰ ਦਾ ਪਿਤ ਕਮਲ ਆਦਿ ਦੋਸ਼ ਅਦਿਸ਼ਟ ਅਤਿਸ ਠਾਨ ਤੇ ਵਿਸ਼ੇਸ਼ ਰੂਪ ਦਾ ਗਿਆਨ ਇਹ ਪੰਜ ਪ੍ਰਕਾਰ ਅਧਿਆਸ ਦੀ ਸਮੱਗਰੀ ਹੈ। ਮਿਥਿਆ ਪ੍ਰਤੀਤੀ ਦਾ ਨਾਮ ਅਧਿਆਸ ਹੈ। ਰਜੂ ਮੈਂ ਸਰਪ ਸੁਖਤਾ ਮੈਂ ਚਾਂਦੀ ਆਦਿਕ ਇਸ ਦੀ ਨਿਵਿਰਤੀ ਵੀ ਬ੍ਰਹਮ ਗਿਆਨ ਦੁਆਰਾ ਹੀ ਹੁੰਦੀ ਹੈ। ਇਹ ਸਾਰਾ ਗਿਆਨ ਤੇ ਉਸ ਦਾ ਕਾਰਜ ਪਰਪੰਚ ਚੇਤਨ ਦੀ ਸਤਾ ਕਰਕੇ ਹੀ ਪ੍ਰਤੀਤ ਹੋ ਰਿਹਾ ਹੈ। ਭਾਈ ਅਮਰੀਕ ਸਿੰਘ ਨੇ ਅਰਜ ਕੀਤੀ, ਮਹਾਰਾਜ ਸੱਤਾ ਕਿਤਨੇ ਪ੍ਰਕਾਰ ਦੀ ਹੈ? ਆਪ ਜੀ ਬੋਲੇ, ਸਾਰੀਆਂ ਤਿੰਨ ਸੱਤਾ ਕਥਨ ਕੀਤੀਆਂ ਹਨ, ਵਿਵਹਾਰਕ ਸੱਤਾ, ਪ੍ਰਤੀਭਾਸਕ ਸੱਤਾ, ਪਰਮਾਰਥਕ ਸੱਤਾ। ਮੂਲ ਵਿਦਿਆ ਦੇ ਕਾਰਜ ਜੋ ਜਾਗਰਤ ਅਵਸਥਾ ਦੇ ਪਦਾਰਥ ਈਸ਼ਵਰ ਸ੍ਰਿਸ਼ਟੀ ਹੈ, ਉਹਨਾਂ ਵਿੱਚ ਵਿਵਹਾਰਕ ਸੱਤਾ ਹੈ। ਜਨ ਮਰਨ ਬੰਧ ਮੋਖ ਆਦਿਕ ਵਿਹਾਰ ਦੇ ਸਿੱਧ ਕਰਨ ਵਾਲੀ ਜੋ ਸੱਤਾ ਭਾਵ ਹੁੰਦਾ ਹੈ ਉਸ ਨੂੰ ਵਿਹਾਰਕ ਸੱਤਾ ਕਹਿੰਦੇ ਹਨ। ਜਿਨ੍ਹਾਂ ਪਦਾਰਥਾਂ ਦਾ ਬ੍ਰਹਮ ਗਿਆਨ ਕਰਕੇ ਬਾਅਦ ਹੁੰਦਾ ਹੈ ਉਹਨਾਂ ਪਦਾਰਥਾਂ ਵਿੱਚ ਵਿਹਾਰਕ ਸੱਤਾ ਹੁੰਦੀ ਹੈ। ਬ੍ਰਹਮ ਗਿਆਨ ਤੋਂ ਬਿਨਾਂ ਹੀ ਜਿਨ੍ਹਾਂ ਦਾ ਬਾਅਦ ਨਾਸ ਹੁੰਦਾ ਹੈ ਉਹਨਾਂ ਪਦਾਰਥਾਂ ਵਿੱਚ ਪ੍ਰਤੀਭਾਸਕ ਸੱਤਾ ਕਥਨ ਕੀਤਾ ਹੈ। ਜਿਵੇਂ ਬ੍ਰਹਮ ਗਿਆਨ ਤੋਂ ਬਿਨਾਂ ਹੀ ਸਿੱਪੀ ਵਿੱਚ ਜਾਂਦੀ ਰੱਸੀ ਵਿੱਚ ਸਰਪ ਤੇ ਮਾਰੂਥਲ ਵਿੱਚ ਜਲ ਦਾ ਬਾਅਦ ਹੋਵੇ, ਇਸ ਲਈ ਸਿੱਪੀ ਰੱਸੀ ਮਾਰੂਥਲ ਆਦਿਕਾਂ ਵਿੱਚ ਪ੍ਰਤਿਭਾਸਕ ਸੱਤਾ ਹੈ। ਪ੍ਰਤਿਭਾਸਕ ਸੱਤਾ ਉਸਨੂੰ ਕਹਿੰਦੇ ਹਨ ਜੋ ਕੇਵਲ ਪ੍ਰਤੀਤੀ ਮਾਤਰ ਹੋਵੇ, ਇਸ ਦਾ ਤਿੰਨਾਂ ਕਾਲਾਂ ਵਿੱਚ ਬਾਅਦ ਨਾ ਹੋਵੇ, ਉਸ ਦੀ ਪਰਮਾਰਥਕ ਸੱਤਾ ਕਥਨ ਕੀਤੀ ਹੈ। ਚੇਤਨ ਦਾ ਬਾਅਦ ਕਦੇ ਨਹੀਂ ਹੁੰਦਾ, ਇਸ ਕਰਕੇ ਪਰਮਾਰਥਕ ਸੱਤਾ ਚੇਤਨ ਦੀ ਕਥਨ ਕੀਤੀ ਹੈ। ਜਥੇਦਾਰ ਮਹਿੰਦਰ ਸਿੰਘ ਨੇ ਮੁਖਾਤਵ ਕਰਕੇ ਵਚਨ ਕੀਤਾ, ਜਥੇਦਾਰਾ ਗਿਆਨਵਾਨ ਮਹਾਤਮਾ ਤਾਂ ਸਾਰੇ ਪ੍ਰਪੰਚ ਵਿੱਚ ਆਪਣਾ ਹੀ ਸਰੂਪ ਨਿਚੇ ਕਰਦਾ ਹੈ। ਯਥਾ ਸੂਤ ਇਕ ਮਨ ਸਤ ਸਾਂਸ ਜੈਸੇ ਓਤ ਪੋਤੇ ਪ੍ਰਾਪਤ ਹੋਈ, ਜਿਸ ਪ੍ਰਕਾਰ ਉਹਨਾਂ ਦੀ ਮਾਲਾ ਵਿੱਚ ਸਤ ਸਾਂਸ ਸੈਂਕੜੇ ਹਜ਼ਾਰਾਂ, ਉਹਨਾਂ ਦੇ ਮਣਕਿਆਂ ਵਿੱਚ ਸੂਤਰ ਇੱਕੋ ਹੈ, ਇਸੀ ਤਰ੍ਹਾਂ ਸਾਰੇ ਸਰੀਰਾਂ ਰੂਪ ਮਣਕਿਆਂ ਵਿੱਚ ਓਤ ਪੋਤੇ ਤਾਣੇ ਪੇਟੇ ਵੱਤ ਉਹ ਇੱਕ ਪ੍ਰਭੂ ਹੀ ਪੂਰਨ ਹੈ। ਯਥਾ ਮਤਾ ਪਾਰ ਤਰੰਗ ਨਾਨਿਤ ਕਿੰਚਿਤ ਅਸਤੇ ਧਨੰਜੈ ਮਈ ਸਰਵ ਮਿਦੋ ਪਰੋਤਮ ਸੂਤਰੈ ਮਣੀ ਗਣਾਇਵ ਗੀਤਾ ਹੇ ਧਨੰਜੇ ਅਰਜਨ, ਮੇਰੇ ਤੋਂ ਬਿਨਾ ਹੋਰ ਕੁਛ ਵੀ ਨਹੀਂ ਹੈ, ਮਈ ਮੇਰੇ ਵਿੱਚ ਹੀ ਇਹ ਸਾਰਾ ਸੰਸਾਰ ਪਰੋਤਮ ਪਰੋਇਆ ਹੋਇਆ ਹੈ। ਜੈਸੇ ਧਾਗਾ ਸਾਰੀਆਂ ਮਣੀਆਂ ਚੋਂ ਪਰੋਤਾ ਹੈ, ਸੋ ਇਹ ਏਕਤਾਵਾਦੀ ਅਵੈਤ ਸਿਧਾਂਤ ਅਤੇ ਜੀਵ ਈਸ਼ ਦੀ ਅਭੇਵਤਾ ਭੇਦਤਾ ਵਾਲੇ ਆਖਰੀ ਅਤੇ ਅੰਤਮ ਬਚਨ ਸਨ ਜੋ ਨਿਕਟਵਰਤੀ ਸੇਵਾਦਾਨ ਅਤੇ ਕਿਰਪਾ ਕਰਕੇ ਕਹੇ।